अकाल मूरत अजूनी सैपं गुरप्रसाद जप आदि सच जुगाद सच खैपी सच नानक खुशी पी सच दोए कर जोड़ मांगो एक दाना साहिब तुठ पावा सास सास नानक आराधे आठ पहर गुण गावा विसर नाहीं दातार अपना नाम देहो गुण गावा दिन रात नानक चाओ एहो गुण गावा दिन रात नानक चाहो एहो परम सम्मान योग सतगुरु साहिब श्री गुरु ग्रंथ साहिब महाराज जी दी पावन पवित्र हजूरी अंदर सुबाए मान खोए बैठे गुरमुख प्यारे सतसंगी जनों आज आप जी शहीदां दे सिरताज पंचम गुरदेव श्री गुरु अर्जन देव महाराज जी दा शहादत वाला दिन मना रहे हो। आपने हजूर दे पावन पवित्र इलाही बचना दा कीर्तन सरवण कीता है। आओ सतगुरु गुरु अर्जन देव महाराज जी दे पावन पवित्र जीवन नू और हजूर दी इलाही बाणी दी विचार करिए। विचार आरंभन तो पहला आप कृपा करके समूह माई भाई एकाग्रता बख्शो हजूर दे चरणा विच अपनी हाजरी लवाइए ते गुरु बख्शी फतेह प्रवान करो जी। वाहिगुरु जी का खालसा वाहिगुरु जी की फतेह। जिमें पिछले दिने अर्ज कीती सी कि सतगुरु गुरु अर्जन देव महाराज उन्हां दी शहादत दे कारण की सन, सतगुरु गुरु अर्जन देव महाराज जी नूं जहांगीर दी मतस्वी नीति ਜਿਹੜਾ ਇਹ ਨਹੀਂ ਸੀ ਚਾਹੁੰਦਾ ਕਿ ਗੁਰੂ ਨਾਨਕ ਸਾਹਿਬ ਦੇ ਘਰ ਅੰਦਰ ਲੋਕ ਇਹਨਾਂ ਦਾ ਬਾਦਸ਼ਾਹਾਂ ਨਾਲੋਂ ਵੱਧ ਅਦਬ ਕਰਨ, ਨਹੀਂ ਸੀ ਚਾਹੁੰਦਾ ਕਿ ਇਹਨਾਂ ਕੋਲ ਕੋਈ ਕੇਂਦਰੀ ਅਸਥਾਨ ਹੋਵੇ ਜਿਸ ਦੇ ਅੰਦਰ ਦੀ ਇਹ ਬਿਰਤੀ ਸੀ ਮੇਰੇ ਪ੍ਰਭਾਵ ਅਧੀਨ ਆ ਕੇ ਜੋ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਏ, ਸਿਰਜਣਾ ਕੀਤੀ ਏ, ਉਸ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਮੇਰੀ ਮਰਜ਼ੀ ਦੇ ਮੁਤਾਬਕ ਸ਼ਬਦ ਪਾਏ ਜਾਣ। ਪਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅਸੂਲ ਨਾਲ ਸਮਝੌਤਾ ਨਹੀਂ ਕੀਤਾ, ਅਸੂਲ ਤੋਂ ਗਿਰਨ ਦੀ ਬਾਤ ਨਹੀਂ ਕੀਤੀ ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਨੂੰ ਸ਼ਹੀਦ ਕਰਨ ਦਾ ਜਹਾਂਗੀਰ ਨੇ ਹੁਕਮ ਦੇ ਦਿੱਤਾ ਤੇ ਲਾਹੌਰ ਦੀ ਧਰਤੀ ਤੇ ਮੁਰਤਜ਼ਾ ਖਾਂ ਏ ਜਿਸ ਨੂੰ ਇਹ ਫੁਰਮਾਨ ਜਾਰੀ ਕਰਕੇ ਬਾਦਸ਼ਾਹ ਨੇ ਕਿਹਾ ਕਿ ਗੁਰੂ ਅਰਜਨ ਦੇਵ ਜੀ ਦੇ ਪਰਿਵਾਰ ਨੂੰ ਉਹਨਾਂ ਦਾ ਘਰ ਘਾਟ ਜ਼ਬਤ ਕਰ ਲਿਆ ਜਾਏ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕੋਸ਼ਿਸ਼ ਕਰੋ ਮਨਾਉਣ ਦੀ, ਜੁਰਮਾਨਾ ਭਰ ਦੇਣ ਜਾਂ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਾਡੇ ਮੁਤਾਬਕ ਕੁਝ ਬਚਨ ਦਰਜ ਕਰ ਦੇਣ। ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਉੱਪਰ ਇਸ ਚੀਜ਼ ਦਾ ਕੋਈ ਅਸਰ ਨਹੀਂ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਅੰਮ੍ਰਿਤਸਰ ਦੀ ਧਰਤੀ ਤੋਂ ਲਾਹੌਰ ਗਏ ਨੇ। ਹਜ਼ੂਰ ਜਿੱਦਣ ਲਾਹੌਰ ਜਾਂਦੇ ਨੇ, ਸਿੱਖ ਵਿਦਵਾਨਾਂ ਨੇ ਇਹ ਸਾਰੀ ਘਟਨਾ ਨੂੰ ਆਪਣੇ ਆਪਣੇ ਢੰਗ ਨਾਲ ਬਿਆਨ ਕੀਤਾ। ਗੁਰੂ ਅਰਜਨ ਦੇਵ ਜੀ ਘਰੋਂ ਨਿਕਲਣ ਤੋਂ ਪਹਿਲਾਂ ਆਪਣੇ ਸਤਿਕਾਰਯੋਗ ਮਹਿਲ, ਜਿਨ੍ਹਾਂ ਨੂੰ ਆਪਾਂ ਅਦਬ ਨਾਲ ਮਾਤਾ ਗੰਗਾ ਜੀ ਕਹਿੰਦੇ ਹਾਂ, ਤੁਰਨ ਤੋਂ ਪਹਿਲਾਂ ਗੁਰਦੇਵ ਨੇ ਉਹਨਾਂ ਨਾਲ ਬਚਨ ਕੀਤੇ ਨੇ ਕਿ ਸਾਡੇ ਜਾਣ ਤੋਂ ਬਾਅਦ ਕਿਸੇ ਕਿਸਮ ਦਾ ਕੋਈ ਸੋਗ ਨਹੀਂ ਮਨਾਉਣਾ। ਇਹਦਾ ਮਤਲਬ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਰੱਥ ਜਾਣਦੇ ਨੇ ਕਿ ਲਾਹੌਰ ਸ਼ਹਾਦਤ ਹੋਵੇਗੀ, ਪਰਤ ਕੇ ਅਸੀਂ ਵਾਪਸ ਅੰਮ੍ਰਿਤਸਰ ਦੀ ਧਰਤੀ ਤੇ ਆਉਣਾ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ ਸਾਡੇ ਜਾਣ ਤੋਂ ਬਾਅਦ ਸੋਗ ਨਹੀਂ ਮਨਾਉਣਾ, ਉਸ ਕਰਤਾਰ ਦੇ ਭਾਣੇ ਵਿੱਚ ਰਹਿਣਾ। ਇਹ ਸਰੀਰਾਂ ਦਾ ਸੰਬੰਧ ਬਣਿਆ, ਇੱਕ ਦੇ ਇਹਨਾਂ ਨੇ ਵਿਛੜਨਾ। ਸ਼ਬਦ ਨਾਲ ਪ੍ਰੀਤ ਕਰਿਓ, ਸਰੀਰ ਸ਼ਬਦ ਨਾਲ ਜੁੜੇ ਹੋਏ ਕਦੀ ਟੁੱਟਦੇ ਨਹੀਂ। ਤੇ ਮਾਤਾ ਗੰਗਾ ਜੀ ਨੂੰ ਉਪਦੇਸ਼ ਦੇ ਕੇ ਗੁਰੂ ਅਰਜਨ ਦੇਵ ਜੀ, ਬਾਬਾ ਬੁੱਢਾ ਜੀ ਔਰ ਭਾਈ ਗੁਰਦਾਸ ਨੂੰ ਬੁਲਾਇਆ। ਸਿੱਖ ਵਿਦਵਾਨ ਇਹ ਵੀ ਮੰਨਦੇ ਨੇ ਕਿ ਗੁਰਦੇਵ ਜੀ ਗੁਰਤਾ ਗੱਦੀ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਦੇ ਕੇ ਤੁਰੇ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ, ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਪਿੱਛੇ ਰਹੇ ਨੇ। ਹਜ਼ੂਰ ਅੰਮ੍ਰਿਤਸਰ ਦਰਬਾਰ ਸਾਹਿਬ ਨਮਸਕਾਰ ਕੀਤੀ ਏ, ਪਰਕਰਮਾ ਕੀਤੀਆਂ ਹਰਿਮੰਦਰ ਸਾਹਿਬ ਦੀਆਂ ਤੇ ਜਦੋਂ ਲਾਹੌਰ ਨੂੰ ਜਾਣ ਲੱਗੇ ਨੇ ਤੇ ਅੰਮ੍ਰਿਤਸਰ ਦੀ ਬਹੁਤ ਸਾਰੀ ਸੰਗਤ ਗੁਰੂ ਅਰਜਨ ਦੇਵ ਜੀ ਦੇ ਨਾਲ ਤੁਰੀ। ਕਈਆਂ ਦੇ ਹਿਰਦੇ ਬੈਰਾਗ ਨਾਲ ਭਰੇ ਪਏ ਸਨ ਤੇ ਕਈਆਂ ਗੁਰਮੁਖਾਂ ਨੂੰ ਇਹ ਪਤਾ ਹੈ ਕਿ ਗੁਰੂ ਅਰਜਨ ਦੇਵ ਜੀ ਹੁਣ ਗਏ, ਪਰਤ ਕੇ ਸਰੀਰ ਵਿੱਚ ਵਾਪਸ ਨਹੀਂ ਆਉਣਾ ਤੇ ਤੁਰਨ ਲੱਗਿਆਂ ਸਾਰੀ ਸੰਗਤ ਨੂੰ ਵਾਪਸ ਮੋੜ ਦਿੱਤਾ, ਉਸ ਕਰਤਾਰ ਦੇ ਭਾਣੇ ਵਿੱਚ ਉਹਦੀ ਰਜ਼ਾ ਵਿੱਚ ਰਹਿਣ ਦਾ ਹੁਕਮ ਕੀਤਾ ਤੇ ਸਾਹਿਬ ਦੇ ਨਾਲ ਕੇਵਲ ਪੰਜ ਸਿੱਖ ਗਏ। ਮੈਂ ਅਰਜ਼ ਕਰਾਂ, ਉਹਨਾਂ ਪੰਜਾਂ ਸਿੱਖਾਂ ਵਿੱਚੋਂ ਭਾਈ ਵਿਧੀ ਚੰਦ ਨੇ, ਭਾਈ ਲੰਗਾ ਏ, ਭਾਈ ਪੈੜਾ ਏ, ਭਾਈ ਜੇਠਾ ਜੀ ਨੇ ਤੇ ਪੰਜਵਾਂ ਸਿੱਖ ਏ ਭਾਈ ਪਿਰਾਣਾ। ਇਹ ਪੰਜ ਸਿੱਖ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ ਗਏ ਨੇ। ਲਾਹੌਰ ਜਦੋਂ ਸਤਿਗੁਰੂ ਪਹੁੰਚੇ ਨੇ, ਹਜ਼ੂਰ ਨੂੰ ਹਵੇਲੀ ਦੇ ਅੰਦਰ ਇਹਨਾਂ ਨੇ ਕੈਦ ਕੀਤਾ, ਪੰਜਾਂ ਸਿੱਖਾਂ ਨੂੰ ਵੱਖਰਿਆਂ ਕੈਦ ਕੀਤਾ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਇਹਨਾਂ ਨੇ ਮੁਰਤਜ਼ਾ ਖਾਂ ਦੇ ਸਾਹਮਣੇ ਲੈ ਕੇ ਗਏ। ਉਹਨੇ ਫਿਰ ਉਹ ਗੱਲਾਂ ਦੁਹਰਾਈਆਂ ਨੇ ਕਿ ਜਾਂ ਤਾਂ ਤੁਸੀਂ ਬਾਦਸ਼ਾਹ ਦੀ ਹੁਕਮ ਨੂੰ ਮੰਨ ਕੇ ਉਹਦੀ ਈਨ ਨੂੰ ਕਬੂਲ ਕਰ ਲਵੋ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ ਕੀਤੀ, ਉਹਨਾਂ ਨੇ ਖੁਸਰੋ ਨੂੰ ਪਨਾਹ ਦੇਣ ਦੀ ਗੱਲ ਕੀਤੀ ਤੇ ਨਾਲ ਇੱਕ ਇਹ ਵੀ ਡਰਾਵਾ ਦੇ ਦਿੱਤਾ ਕਿ ਜੇਕਰ ਤੁਸੀਂ ਕੋਈ ਵੀ ਸਾਡੀ ਗੱਲ ਨਾ ਮੰਨੀ ਤੇ ਅਸੀਂ ਤੁਹਾਨੂੰ ਇੱਥੇ ਖਤਮ ਕਰ ਦੇਵਾਂ। ਤੇ ਗੁਰੂ ਅਰਜਨ ਦੇਵ ਮਹਾਰਾਜ ਭਾਣੇ ਵਿੱਚ ਵਿਚਰਨ ਵਾਲਿਆਂ ਨੇ ਇਹੀ ਗੱਲ ਕਹੀ ਸੀ। ਕਹਿਣ ਲੱਗੇ, ਸਜਣੋ, ਮੈਂ ਉਦਨ ਅਰਜ ਕੀਤੀ ਸੀ, ਬਾਣੀ ਇਹ ਧੁਰ ਕੀ ਏ, ਬਚਨ ਇਹਦੇ ਵਿੱਚ ਉਹਨਾਂ ਦੇ ਨੇ ਜਿਹੜੇ ਪ੍ਰਭੂ ਨਾਲ ਅਭੇਦ ਹੋ ਚੁੱਕੇ ਨੇ, ਅਸੀਂ ਜੁਰਮਾਨਾ ਕਿਸੇ ਨੂੰ ਭਰਨਾ ਨਹੀਂ। ਤੇ ਜੇ ਕੋਈ ਗੁਰੂ ਘਰ ਆ ਕੇ ਪੰਗਤ ਵਿੱਚ ਬੈਠ ਕੇ ਲੰਗਰ ਛਕ ਜਾਂਦਾ ਤੇ ਇਹਦੇ ਨਾਲ ਕਿਸੇ ਦੇ ਹਿਰਦੇ ਨੂੰ ਦੁੱਖ ਨਹੀਂ ਆਉਣਾ ਚਾਹੀਦਾ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਲਈ ਫਿਰ ਇਹਨਾਂ ਨੇ ਹੁਕਮ ਕਰ ਦਿੱਤਾ, ਯਾਪਾ ਵਾ ਸਿਆਸਤ ਦੇ ਕਾਨੂੰਨ ਦੇ ਮੁਤਾਬਕ, ਜਿਹੜਾ ਕਾਨੂੰਨ ਪ੍ਰੋਫੈਸਰ ਸਾਹਿਬ ਸਿੰਘ ਲਿਖਦੇ ਨੇ, ਸੰਨ 1218 ਦੇ ਅੰਦਰ ਚੰਗੇਜ਼ ਖਾਨ ਨੇ ਆਪਣੀ ਹਕੂਮਤ ਸਮੇਂ ਬਣਾਇਆ ਸੀ। ਕਿਸੇ ਪੀਰ ਫਕੀਰ ਨੂੰ ਕਿਸੇ ਰੂਹਾਨੀਅਤ ਵਿੱਚ ਪੁੱਗੇ ਹੋਏ ਨੂੰ ਜਦੋਂ ਖਤਮ ਕਰਨਾ ਹੋਵੇ ਤੇ ਉਹਨੂੰ ਇਸ ਢੰਗ ਨਾਲ ਤਸੀਹੇ ਦੇ ਕੇ ਸ਼ਹੀਦ ਕਰੋ ਕਿ ਉਹਦੇ ਜਿਸਮ ਵਿੱਚੋਂ ਖੂਨ ਨਾ ਨਿਕਲੇ, ਕਿਉਂਕਿ ਉਹਦੇ ਖੂਨ ਦੀ ਇੱਕ ਇੱਕ ਬੂੰਦ ਵਿੱਚੋਂ ਉਹਦੇ ਵਰਗੇ ਹੋਰ ਅਨੇਕਾਂ ਸ਼ਹੀਦ ਪੈਦਾ ਹੋ ਜਾਂਦੇ। ਗੁਰੂ ਅਰਜਨ ਦੇਵ ਮਹਾਰਾਜ ਜੀ ਲਈ ਇਹਨਾਂ ਨੇ ਆਪਣੇ ਵੱਲੋਂ ਹੁਕਮ ਜਾਰੀ ਕਰ ਦਿੱਤਾ, ਜਾਸਾਵਾ ਸਿਆਸਤ ਦੇ ਕਾਨੂੰਨ ਦੇ ਮੁਤਾਬਕ ਗੁਰੂ ਅਰਜਨ ਦੇਵ ਜੀ ਨੂੰ ਪਹਿਲਾਂ ਤਪਦੀ ਰੇਤ ਤੇ ਬਿਠਾਇਆ ਜਾਣਾ, ਫਿਰ ਹਜ਼ੂਰ ਨੂੰ ਉਬਲਦੀ ਦੇਗ ਵਿੱਚ ਬਿਠਾਇਆ ਜਾਣਾ, ਫਿਰ ਸਤਿਗੁਰੂ ਜੀ ਨੂੰ ਤੱਤੀ ਤਵੀ ਤੇ ਬਿਠਾਇਆ ਜਾਣਾ। ਤੇ ਮੈਂ ਅਰਜ਼ ਕਰਾਂ, ਮੇਰੇ ਗੁਰੂ ਅਰਜਨ ਦੇਵ ਨੂੰ ਨਿਰੰਤਰ 5 ਦਿਨ ਤਸੀਹੇ ਦਿੱਤੇ ਨੇ, ਪਰ ਹਜ਼ੂਰ ਉਸ ਅਕਾਲ ਪੁਰਖ ਦੇ ਭਾਣੇ ਵਿੱਚ ਉਸ ਦੀ ਰਜ਼ਾ ਦੇ ਅੰਦਰ ਉਹਦਾ ਸ਼ੁਕਰਾਨਾ ਕਰਦੇ ਰਹੇ। ਸਤਿਗੁਰੂ ਨੂੰ ਫਿਰ ਇਹ ਗੱਲ ਕਹੀ ਗਈ ਕਿ ਤੁਸੀਂ ਅਜੇ ਵੀ ਪ੍ਰਵਾਨ ਕਰ ਲਵੋ, ਪਰ ਗੁਰੂ ਅਰਜਨ ਦੇਵ ਜੀ ਨੇ ਸਮਝੌਤਾ ਨਹੀਂ ਕੀਤਾ। ਤੇ ਕਿੰਨੇ ਪਹਿਲੇ ਦਿਨ ਇਹਨਾਂ ਨੇ ਕੀ ਕੀਤਾ, ਜਿਸ ਹਵੇਲੀ ਵਿੱਚ ਗੁਰੂ ਅਰਜਨ ਦੇਵ ਜੀ ਨੂੰ ਕੈਦ ਕੀਤਾ ਗਿਆ, ਨਾ ਤਾਂ ਮਹਾਰਾਜ ਜੀ ਨੂੰ ਸ਼ਕਲ ਲਈ ਜਲ ਦਿੱਤਾ ਗਿਆ, ਜੇ ਪਿਆਸ ਲੱਗੇ ਪੀਣ ਨੂੰ ਪਾਣੀ ਨਹੀਂ ਦੇਣਾ, ਜੇ ਭੁੱਖ ਲੱਗੇ ਸ਼ਕਲ ਨੂੰ ਇਹਨਾਂ ਨੂੰ ਪ੍ਰਸ਼ਾਦਾ ਨਹੀਂ ਦੇਣਾ, ਨਾ ਪਾਣੀ ਨਾ ਪ੍ਰਸ਼ਾਦਾ। ਸਤਿਗੁਰੂ ਨੂੰ ਭੁੱਖੇ ਰੱਖ ਕੇ ਚਾਹੁੰਦੇ ਨੇ ਕਿ ਕਿਸੇ ਤਰੀਕੇ ਦੇ ਨਾਲ ਇਹ ਮੰਨ ਜਾਣ, ਪਰ ਇੰਨਾ ਪਤਾ ਨਹੀਂ, ਜਿਹੜਾ ਸਤਿਗੁਰੂ ਆਪ ਬਾਣੀ ਦੇ ਅੰਦਰ ਬਚਨ ਕਰਦਾ ਹੋਵੇ ਕਿ ਜੇ ਸੁਖ ਦੇਹ ਤਾਂ ਤੁਜੈ ਅਰਾਧੀ, ਦੁੱਖ ਵੀ ਤੁਜੈ ਧਿਆਈ, ਜੇ ਭੁੱਖ ਦੇਹ ਤਾਂ ਇੱਥ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ, ਉਹਨੂੰ ਪਾਣੀ ਦੀ ਪਿਆਸ ਨਾਲ ਤੇ ਪੇਟ ਦੀ ਭੁੱਖ ਦੇ ਨਾਲ ਉਹਦੇ ਅਸੂਲ ਤੋਂ ਕਦੀ ਡੇਗਿਆ ਨਹੀਂ ਜਾ ਸਕਦਾ। ਗੁਰੂ ਅਰਜਨ ਦੇਵ ਜੀ ਨੂੰ ਪਹਿਲਾਂ ਭੁੱਖਿਆਂ ਤੇ ਪਿਆਸਿਆਂ ਰੱਖਿਆ, ਜਦੋਂ ਹਜ਼ੂਰ ਉੱਤੇ ਕੋਈ ਅਸਰ ਨਹੀਂ ਹੋਇਆ ਤੇ ਭਾਈ ਸੰਤੋਖ ਸਿੰਘ ਦੇ ਮੁਤਾਬਕ ਕਹਿੰਦੇ ਨੇ, ਅੱਜ ਸੂਰਜ ਪੂਰੇ ਜੋਬਨ ਤੇ ਤਪਿਆ, ਸੂਰਜ ਦੀਆਂ ਕਿਰਨਾਂ ਧਰਤੀ ਤੇ ਪੈਂਦੀਆਂ ਨੇ ਤੇ ਰੇਤਾ ਇਸ ਤਰ੍ਹਾਂ ਤਪਦਾ ਪਿਆ ਜਿਵੇਂ ਮਨ ਨੂੰ ਪੱਟ ਤਪਦਾ ਹੋਵੇ। ਜਦੋਂ ਪੂਰੇ ਜੋਬਨ ਤੇ ਸੂਰਜ ਸ਼ਿਖਰ ਤੇ ਤਪਦਾ ਪਿਆ ਤੇ ਗੁਰੂ ਅਰਜਨ ਦੇਵ ਜੀ ਨੂੰ ਬਾਹਰ ਲਿਆਂਦਾ, ਭੁੱਖੇ ਤੇ ਪਿਆਸੇ ਰੱਖਣ ਤੋਂ ਬਾਅਦ ਸਤਿਗੁਰੂ ਨੂੰ ਉਸ ਤਪੀ ਹੋਈ ਰੇਤ ਦੇ ਉੱਤੇ ਬਿਠਾ ਦਿੱਤਾ ਗਿਆ ਤੇ ਮੇਰਾ ਸਤਿਗੁਰੂ ਉਸ ਤਪਦੀ ਰੇਤ ਤੇ ਚੌਂਕੜਾ ਮਾਰ ਕੇ ਬੈਠ ਗਏ ਤੇ ਉਸ ਪਿਆਰੇ ਦੀ ਯਾਦ ਵੀ ਜੁੜੇ। ਮੈਂ ਇੱਥੇ ਇੱਕ ਅਰਜ਼ ਕਰਨੀ ਚਾਹੁੰਦਾ ਵਾਂ, ਵੈਸੇ ਅੱਗ ਦੇ ਨਾਲ ਪਹਿਲਾਂ ਵੀ ਕਈ ਭਗਤਾਂ ਦਾ ਰੱਬੀ ਇਸ਼ਕ ਵਾਲਿਆਂ ਦਾ ਵਾਹ ਪਿਆ, ਪਰ ਜੋ ਕੁਝ ਗੁਰੂ ਅਰਜਨ ਦੇਵ ਜੀ ਨੇ ਕਰ ਦਿੱਤਾ ਸ਼ਾਇਦ ਇਹਦੀ ਮਿਸਾਲ ਕਿਤੇ ਦੁਨੀਆਂ ਵਿੱਚ ਮਿਲਦੀ ਹੋਵੇ। ਸਤਿਗੁਰੂ ਕੀ ਬਾਣੀ ਵਿੱਚੋਂ ਕੁਝ ਪ੍ਰਮਾਣ ਦੇ ਕੇ ਅਰਜ਼ ਕਰਨੀ। ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠੇ, ਉਬਲਦੀ ਦੇਗ ਵਿੱਚ ਬੈਠੇ, ਸੀਸ ਵਿੱਚ ਗਰਮ ਰੇਤਾ ਪਾਇਆ ਤੇ ਸਿੱਖ ਵਿਦਵਾਨ ਕਹਿੰਦੇ ਨੇ, ਇਸ ਤੋਂ ਪਹਿਲਾਂ 2 ਘਟਨਾਵਾਂ ਹੋਰ ਵੀ ਨੇ। ਇੱਕ ਤਾਂ ਬੜੀ ਪੁਰਾਤਨ ਏ, ਜਿਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਉਂਦਾ ਤੇ ਜਿਹੜੀ ਹਰਨਾਕਸ਼ ਤੇ ਪ੍ਰਹਿਲਾਦ ਨਾਲ ਸੰਬੰਧਿਤ ਏ, ਤੇ ਦੂਸਰੀ ਘਟਨਾ ਕਹਿੰਦੇ ਨੇ ਨਿਮਰੂਦ ਦੀ ਕਚਹਿਰੀ ਅੰਦਰ ਹਜ਼ਰਤ ਇਬਰਾਹਿਮ ਨਾਲ ਸੰਬੰਧਿਤ ਏ। ਦੋਨੋਂ ਰੱਬੀ ਇਸ਼ਕ ਵਿੱਚ ਭਿੱਜੇ ਨੇ, ਇਬਰਾਹਿਮ ਵੀ ਪਰਮੇਸ਼ਵਰ ਖੁਦਾ ਦੇ ਪ੍ਰੇਮ ਵਿੱਚ ਭਿੱਜੇ, ਪ੍ਰਹਿਲਾਦ ਵੀ ਪ੍ਰਭੂ ਦੀ ਯਾਦ ਵਿੱਚ ਜੁੜਿਆ, ਪਰ ਅੱਗ ਇਹਨਾਂ ਦੋਨਾਂ ਦੇ ਸਾਹਮਣੇ ਆਈ ਏ। ਪਰ ਵਾਹਿਗੁਰੂ ਨੂੰ ਪ੍ਰੇਮ ਕਰਨ ਵਾਲੇ ਸਾਬਤ ਤਾਂ ਨਿਕਲ ਗਏ ਨੇ, ਪਰ ਉਹਨਾਂ ਦੇ ਜਾਣ ਤੋਂ ਬਾਅਦ ਅੱਜ ਤੱਕ ਲੋਕਾਂ ਦੇ ਮਨ ਵਿੱਚ ਇੱਕ ਸ਼ੰਕਾ ਬੈਠਾ ਰਿਹਾ, ਜਿਸ ਸ਼ੰਕੇ ਨੂੰ ਗੁਰੂ ਅਰਜਨ ਦੇਵ ਨੇ ਨਿਵਰਤ ਕਰ ਦਿੱਤਾ। ਮੈਂ ਅਰਜ਼ ਕਰਾਂ, ਹਜ਼ਰਤ ਇਬਰਾਹਿਮ ਨੇ ਖੁਦਾ ਦਾ ਜਦੋਂ ਨਾਰਾ ਮਾਰਿਆ ਤੇ ਨਮਰੂਦ ਨੇ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਨੇ, मैं गुरु अर्जन देव जी वल आना चाहना, सिर्फ दो तीन उदाहरण दे के। शहीदा का सरताज है गुरु अर्जन देव, कहने ने नमरूद ने इब्राहिम नू कहा सी, जे तू खुदा प्रस्त है, जे तू हक का नारा मारना है, ते आ बलदे हुए अंग्यार ने, मैं तां तेनू समझांगा तू रब्बी इश्क विच भिजै, जे तू तपते हुए अग दे अंग्यारियां ते नंगे पैर तुर के दिखा दें, ते तवा रीखे गल कहिंदी है कि नमरूद ने भकदे हुए अंग्यारे जमीन ते विछा दिते ने, अग दियां लपटां उन्हां अंग्यारियां विचों निकलदियां ने, ते हजरत इब्राहिम उस खुदा दी टेक लैके कि या खुदा देखी इन्हां अंग्यारियां दे उपर मैं साबित रह जावां। जदों उन्हें खुदा दे चरणां विच अर्ज कीती, किन्ने ने तवारीख मुताबक ओ अग दे अंग्यारे फुल बन गए, ते इस तरह अग दे अंग्यारे फुल बन गए कि हजरत इब्राहिम नू तुरदियां बिल्कुल भी मुश्किल ना आई। हजरत इब्राहिम ता साफ निकल गया, अग दे अंग्यारियां नू फुल बना के उन्हां नू लंघ गया उपरों, पर ओदे जान तो बाद लोकां ने एक गल शुरू कर दिती, ठीक है इब्राहिम जित के गया है, पर जे अग अपना सुभा ना बदलती ते शायद हजरत इब्राहिम डोल जांदा, जे अग दे अंग्यारे फुल ना बलदे। मैं अर्ज कर रहा, गुरु अर्जन देव ने कोई दुनिया दा शंका रहन ही नहीं दिता। लोकां ने कहा देखो करामात सी, इब्राहिम ने अग दे अंग्यारे फुल बना दिते, ताई ता ओ इन्हां उपर बड़े सुखैन तरीके नाल निकल गया, ते जे अग अग रहिंदी ते शायद इब्राहिम डोल जांदा, अग दे अंग्यारियां ते ना तुर सकदा। इहदा मतलब कि रब्बी आशिक परवान ता हो गया, पर ओदे जान तो बाद ओदी करनी ते लोकां ने शक कीता कि इह तां अग सुभा बदल गई सी, ते जे अग सुभा ना बदलती उहने डोल जाणा सी। दूजा बाणी विच प्रमाण हजूर ने दिता, गुरु अमरदास जी की बाणी भी है, भगत नामदेव जी का भी वचन है, प्रहलाद ने भी एक रब का वाहगुरु के नाम का नारा मारे है, ते बाप ने अग ए सामने भी लिया, खोलका नू आप चिखा विच बिठाया है। ए गल वखरी कि खोलका सड़ के राख होगी, प्रहलाद बच गया। दूसरी उदाहरण थम तपाए ने बाणी विचों प्रमाणे, तपते थम ने ते कह जे तू हरनाक्ष नू नहीं जपना, जले हरी थले हरी गौना, ते एक कम कर आ तपदे हुए थम नू तू जपी पा लै, वेखांगे तेरा भगवान है। ते गुरु ग्रंथ साहिब कहिंदे ने उस प्रहलाद ने जदों तपदे हुए थम नू अपने हथां नाल गवकड़ी पाई, कह लगे ओ थम बिल्कुल ठंडा सीत हो चुका सी। प्रहलाद भी प्रवान चढ़ गया, उन्हें भी तपदे थम नू हाथ पाया, ते तपदा थन थम बिल्कुल ठंडा सीत हो गया। पर लोकां दे मन विच एक गल फिर बैठ गई कि जे किते भगवान तू थम उत्ते कीड़ी दे रूप विच ना आउंदा ते शायद प्रहलाद डोल जांदा। ते लोकां धारणा भी पड़ियां कि कीड़ी ना बन दो रामा, प्रहलाद डोल जांदा। साहिब ने बाणी विच प्रमाण दिता, कहन लगे दुष्ट सभा मिल मंत्र पकाया, कर सै औध कनेरी गिर तर जल ज्वाला पैर आख्यो, ज्वाला दर से अग गिर तर जर जल ज्वाला पैर आख्यो, राजा राम माया फेरी के उस परमेश्वर ने इन्हां दा सुभा ही चेंज कर दिता। गुरु ग्रंथ साहिब मुताबक कहन लगे अग दा सुभा ओ तपदी सी बिल्कुल शांत हो गई, पर लोग तो फिर भी कहन लग पे प्रहलाद तू परवान ता चढ़ गया, पर जे किते अग अग रहिंदी ते शायद तू डोल जांदा, क्योंकि ओदे कोले फुल बन गए, एदा तपदा होया थम जेड़ा ओ ठंडा हो गया। बाणी विचों दो प्रमाण होर ने, तर्क नहीं पर लोकां दे शंके निवृत्त कर दिते। गुरु अर्जन देव ने भगत कबीर नू गंगा दियां